ਤੇ ਬਹਾਨੇ ਕਰਦਾ ਵੀ ਇਹ ਤਾਂ ਮੈਨੂੰ ਮਿਲਣੀ ਉਹ ਸੀਗੀ, ਮਤਲਬ ਉਹਨਾਂ ਨੇ ਕੀ ਕਰ ਦਿੱਤਾ, ਸ਼ੁਕਰਾਨਾ ਵੀ ਨਹੀਂ ਕਰਦਾ ਜਾ ਕੇ, ਕੁਛ ਨਹੀਂ ਕਹਿੰਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ,
ਮਨ ਮੁੱਖਾਂ ਨੇ ਵਿਚਾਰ ਦਿੱਤਾ ਦਾਤਾ ਦਾਸ ਨੂੰ ਪਿਆਰੀ ਨਾਮ ਤੇ
ਪਿਆਰੀ ਵਿਸਰਿਆ ਦਾ ਤਾਰ ਜਾਣੇ ਨਹੀਂ ਮਰਨ ਵਿਚਾਰ। ਦਾਤ ਦੇ ਨਾਲ ਤਾਂ ਪਿਆਰ ਪੈ ਗਿਆ, ਜਿਹਨੇ ਦਾਤ ਦਿੱਤੀ ਆ ਭੁੱਲ ਗਿਆ। ਜਦੋਂ ਪ੍ਰਦੇਸ਼ ਨੂੰ ਆਉਣਾ ਹੋਵੇ ਕਿਸੇ ਨੇ, ਕੋਈ ਵਸੀਲਾ ਨਾ ਬਣਦਾ ਹੋਵੇ, ਵੀਜ਼ਾ ਵੀ ਨਾ ਲੱਗਦਾ ਹੋਵੇ, ਥਾਂ ਥਾਂ ਫਿਰਦਾ, ਉਸ ਵੇਲੇ ਗੁਰੂ ਕੋਲ ਬੇਨਤੀਆਂ ਕਰਦਾ, ਇਹ ਸੱਚੇ ਪਾਤਸ਼ਾਹ ਤੂੰ ਬੌੜ। ਜੇ ਕੋਈ ਗਾਹ ਕੇ ਸੰਕਟ ਆ ਜਾਵੇ ਫਿਰ ਉਦੋਂ ਵੀ ਜ਼ਿਆਦਾ ਬੇਨਤੀਆਂ ਕਰਦਾ ਵੀ ਮੇਰੀ ਸਹਾਇਤਾ ਕਰ, ਹੁਣ ਤੇਰੇ ਬਿਨਾ ਮੇਰਾ ਕੋਈ ਨਹੀਂ। ਜਿਸ ਵਕਤ ਠੀਕ ਹੋ ਗਿਆ ਕੰਮ, ਉਸ ਵੇਲੇ ਫਿਰ ਨਹੀਂ ਗੁਰੂ ਯਾਦ, ਫਿਰ ਸ਼ਰਾਬ ਯਾਦ ਆ ਜਾਂਦੀ ਹੈ, ਗਲਤ ਚੀਜ਼ਾਂ ਯਾਦ ਆ ਜਾਂਦੀਆਂ, ਭੁੱਲ ਜਾਂਦਾ, ਨਾ ਨਿਤਨੇਮ, ਨਾ ਬਾਣੀ ਪੜ੍ਹਨੀ, ਨਾ ਗੁਰੂ ਨਾਲ ਗਾਹਾਂ ਕੋਈ ਪਿਆਰ ਕਰਨਾ। ਕਹਿਣ ਲੱਗੇ ਇਹ ਨਿਸ਼ਾਨੀਆਂ ਮਨਮੁੱਖ ਦੀਆਂ ਹੁੰਦੀਆਂ, ਪੁੱਤਰ ਦੀ ਦਾਤ ਮਿਲ ਗਈ, ਬਿਮਾਰੀ ਤੋਂ ਰਾਜੀ ਹੋ ਗਿਆ, ਮੈਂ ਤਾਂ ਦੇਖਿਆ ਹੋਇਆ ਸਾਸ ਨੇ ਜੀ ਮੇਰੇ ਕੋਲ ਆਉਂਦੇ, ਮੈਂ ਤੁਸੀਂ ਐਂ ਕਰੋ ਜਪਜੀ ਸਾਹਿਬ ਦੇ ਇੰਨੇ ਪਾਠ ਕਰ ਲਓ, ਰਾਜੀ ਹੋ ਜਾਂਦੇ ਨੇ ਕਿਉਂਕਿ ਕੁਦਰਤੀ ਬਾਣੀ ਵਿੱਚ ਸੁੱਤਿਆ। ਉਹ ਜਦ ਰਾਜੀ ਹੋਦੇ ਫਿਰ ਨਹੀਂ ਪਾਠ ਕਰਦੇ, ਮੈਨੂੰ ਕਹਿੰਦੇ ਜੀ ਮੇਰੇ ਪਾਠ ਮੁੱਕ ਗਏ। ਮੈਂ ਕਿਹਾ ਕਮਾਲ ਹੈ, ਗਾਹਾਂ ਕੋਈ ਤੁਸੀਂ ਸਬਕੇ ਨਹੀਂ ਸਿੱਖਿਆ, ਉਹ ਜਿਹੜੀ ਬਾਣੀ ਨੇ ਤੁਹਾਨੂੰ ਸੰਕਟ ਚੋਂ ਕੱਢਤਾ, ਡਾਕਟਰ ਤੁਹਾਡਾ ਇਲਾਜ ਨਹੀਂ ਸੀ ਕਰ ਸਕਦੇ, ਤੁਸੀਂ ਰਾਜੀ ਹੋ ਗਏ ਅਤੇ ਉਹ ਬਾਣੀ ਨੂੰ ਭੁੱਲ ਗਏ, ਹੁਣ ਮੁੱਕ ਗਈ ਉਹ ਬਾਣੀ, ਪਿਆਰ ਹੀ ਨਹੀਂ ਪੈਂਦਾ। ਇਹ ਮਾਨਸਿਕ ਰੁਚੀ ਆ, ਸੋ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ ਉਹਦਾ ਇਹੀ ਹਾਲ ਹੋਇਆ ਕਰਦਾ। ਮਹਾਰਾਜ ਕਹਿੰਦੇ ਜਿਹੜੇ ਮਨਮੁੱਖ ਨੇ ਉਹ ਦਿੱਤੀ ਹੋਈ ਦਾਤ ਨਾਲ ਭਰ ਜਾਂਦੇ ਆ, ਸ਼ਰਾਬਾਂ ਕਬਾਬਾਂ ਉਲਟੇ ਕੰਮਾਂ ਦੇ ਵਿੱਚ ਫਸ ਜਾਂਦੇ। ਕਹਿੰਦੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ 'ਚ ਦੋ ਕੈਟੇਗਰੀਆਂ ਹੁੰਦੀਆਂ ਨੇ, ਇੱਕ ਤਾਂ ਉਹ ਜਾਂਦੀਆਂ ਜਿਹੜੀਆਂ ਬਿਲਕੁਲ ਭੁੱਲ ਜਾਂਦੀਆਂ, ਕਹਿੰਦੇ ਉਹ ਮਨਮੁੱਖਾਂ ਦੀ ਸ਼੍ਰੇਣੀ 'ਚ ਸ਼ਾਮਿਲ ਹੋ ਜਾਂਦੇ ਨੇ। ਅਤੇ ਫਿਰ ਮਨਮੁੱਖ ਦਾ ਹਾਲ ਇਹ ਆ ਕਿ ਮਨਮੁੱਖ ਦੁੱਖਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਮੈ ਕਰ ਦਿਆ। ਦੂਸਰੇ ਉਹ ਨੇ ਜਿਹੜੇ ਭੁੱਲ ਗਏ ਪਰ ਹੈਗੇ ਚੰਗੇ, ਅੰਦਰ ਰੁਚੀ ਹੈ ਉਹਨਾਂ ਦੇ ਫਿਰ ਨਾਮ ਜਪਣ ਦੀ, ਬਾਣੀ ਪੜ੍ਹਨ ਦੀ, ਪਰ ਦਾਤ ਪ੍ਰਾਪਤੀ ਤੋਂ ਬਾਅਦ ਭੁੱਲ ਗਏ। ਸੱਚੇ ਪਾਤਸ਼ਾਹ ਫਿਰ ਉਹਨਾਂ ਦਾ ਕੀ ਇਲਾਜ ਹੈ? ਮਹਾਰਾਜ ਕਹਿੰਦੇ ਸਾਡੇ ਕੋਲ ਹੱਥ ਖੜੀ ਆ। ਸਾਰੇ ਹੈਰਾਨ ਹੋ ਗਏ, ਮਹਾਰਾਜ ਆਪ ਸਪਸ਼ਟ ਤੌਰ 'ਤੇ ਕਹੋ, ਸਾਨੂੰ ਸਮਝ 'ਚ ਨਹੀਂ ਆਈ। ਮਹਾਰਾਜ ਕਹਿੰਦੇ ਫਿਰ ਅਸੀਂ ਦੁੱਖ ਭੇਜਿਆ ਕਰਦੇ ਹਾਂ, ਦੁੱਖਾਂ ਦੀ ਜੰਜੀਰ ਪਾ ਕੇ ਖਿੱਚ ਲੈਂਦੇ ਹਾਂ, ਕਿਉਂਕਿ ਸੁੱਖ ਨੇ ਉਸ ਨੂੰ ਭੁਲਾ ਦਿੱਤਾ, ਫਿਰ ਅਸੀਂ ਦੁੱਖ ਭੇਜਦੇ ਹਾਂ। ਪੜ੍ਹ ਲਓ, ਤੇਰੇ ਦੁੱਖਾਂ ਦੀ ਬਣੇਗੀ ਲਗੇ ਪ੍ਰੇਮੀਓ, ਫਿਰ ਆਪਣੇ ਗੁਰਸਿੱਖ ਨੂੰ ਬਚਾਉਣ ਵਾਸਤੇ ਅਸੀਂ ਦੁੱਖਾਂ ਦੀ ਜੰਜੀਰ ਭੇਜਦੇ ਨੇ, ਉਹ ਫਿਰ ਸੰਗਤ ਵਿੱਚ ਆ ਰਲਦਾ, ਭੁੱਲਾਂ ਮਾਫ ਹੋ ਜਾਂਦੀਆਂ ਨੇ। ਜੇ ਦਾਤ ਪ੍ਰਾਪਤ ਕਰਕੇ ਗੁਰੂ ਦੇ ਸ਼ੁਕਰ ਵਿੱਚ ਰਹਿੰਦਾ, ਉਸ ਤੋਂ ਵੀ ਭਜਨ ਬੰਦਗੀ ਜ਼ਿਆਦਾ ਕਰਦਾ, ਆਪਣਾ ਦੁਸ਼ਮਣ ਕੱਢਦਾ, ਬੰਦਗੀ ਕਰਦਾ, ਬੁਰੇ ਕੰਮਾਂ ਤੋਂ ਬਚਦਾ, ਸੇਵਾ ਕਰਦਾ, ਫਿਰ ਅਸੀਂ ਉਸ ਨੂੰ ਰਾਜ ਭਾਗ ਵੀ ਬਖਸ਼ ਦਿੰਦੇ ਹਾਂ, ਵੱਡੀ ਤੇ ਵੱਡੀ ਦਾਤ ਦੇ ਦਿੰਦੇ। ਐਸੇ ਗੁਰੂ ਦਸਵੇਂ ਪਾਤਸ਼ਾਹ ਦੇ ਜੀਵਨ 'ਚ ਆਉਂਦੀ ਹੈ ਕਿ ਰਾਜ ਭਾਗ ਵੀ ਬਖਸ਼ ਦਿੱਤੇ ਅਤੇ ਜਾਓ ਤੁਹਾਡੀਆਂ ਲਾਤਾਂ ਰਾਜ ਕਰਨਗੀਆਂ। ਸੋ ਇਸ ਤਰ੍ਹਾਂ ਭਾਈ ਆਦਮ ਨੂੰ ਕਿਹਾ ਗੁਰਸਿੱਖ ਨੇ ਕਿ ਭਾਈ ਆਦਮ, ਤੂੰ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਾ, ਉੱਥੋਂ ਜੋ ਮੰਗੇ ਉਹ ਪ੍ਰਾਪਤ ਹੋ ਜਾਂਦਾ, ਉਹਨਾਂ ਨੂੰ ਖੁਸ਼ ਕਰ ਲੈ ਸੇਵਾ ਕਰਕੇ, ਕਿਉਂਕਿ ਗੁਰੂ ਦਾ ਮਨ ਮੰਨਣਾ ਹੈ ਸੇਵਾ 'ਤੇ। ਜੇ ਇੱਕ ਵਾਰੀ ਗੁਰੂ ਦਾ ਮਨ ਮੰਨ ਗਿਆ, ਜੋ ਮੰਗੇਗਾ ਤੈਨੂੰ ਮਿਲ ਜਾਏਗਾ, ਕਿਉਂਕਿ ਸੇਵਾ ਵੀ ਐਸੀ ਹੈ, ਕਿਸੇ ਦੀ ਸੇਵਾ ਕੀਤੀ ਹੋਈ ਕੋਈ ਫਲੇ ਨਹੀਂ ਲਿਆਉਂਦੀ। ਮਹਾਰਾਜ ਕਹਿੰਦੇ ਜਿਹਦਾ ਸੇਵਾ ਕਰਨ ਤੋਂ ਬਾਅਦ ਲੇਖਾ ਧਰਮਰਾਜ ਮੰਗੇ, ਉਹ ਸੇਵਾ ਕਾਹਦੀ ਹੋਈ, ਉਹਦੇ ਕੀ ਹੋਇਆ, ਔਖਾ ਹੀ ਹੋਇਆ ਸੇਵਾ ਕਰਕੇ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਤਾਂ ਉਹ ਸੇਵਾ ਕਿਸ ਕੰਮ ਆਈ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਸੇਵਾ ਕਰਨੀ ਹੈ ਸਤਿਗੁਰੂ ਦੀ, ਕਰ ਲੈ, ਪ੍ਰਸੰਨ ਕਰ ਲੈ, ਲੇਖੇ ਪੱਤੇ ਖਤਮ ਹੋ ਜਾਣਗੇ ਸਾਰੇ, ਧਰਮਰਾਜ ਦਾ ਹਿਸਾਬ ਕਿਤਾਬ ਹੀ ਪੜ੍ਹ। ਜੇ ਮਨ ਮੰਨ ਗਿਆ ਗੁਰੂ ਦਾ, ਜੋ ਤੂੰ ਮੰਗੇਗਾ ਤੈਨੂੰ ਪ੍ਰਾਪਤ ਹੋ ਜਾਏਗਾ। ਦੁਨੀਆਂ ਦੀ ਕਿਹੜੀ ਚੀਜ਼ ਹੈ ਜਿਹੜਾ ਗੁਰੂ ਨਹੀਂ ਦੇ ਸਕਦਾ? ਸਾਚੇ ਸਾਹਿਬ ਆ, ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਕੰਡੀਸ਼ਨ ਹੈ ਅੱਗੇ, ਜਿਸ ਦੇਹ ਸੋ ਪਾਵੇ, ਜਿਹਨੂੰ ਤੂੰ ਪ੍ਰਸੰਨ ਹੋ ਕੇ ਦੇ ਦੇਵੇਂ ਉਹਨੂੰ ਮਿਲ ਜਾਂਦੀ। ਉਹ ਵਾਧਾ ਹੀ ਤੁਰਿਆ ਜਾਂਦਾ, ਚਾਹੇ ਮਾਇਆ ਦੇ ਹਿਸਾਬ 'ਚ ਹੈ, ਚਾਹੇ ਬੱਚਿਆਂ ਦੇ ਨੌਕਰੀ ਹੈ, ਚਾਹੇ ਕੁਛ ਹੈ, ਪੜ੍ਹਾਈ ਹੈ, ਲਿਖਾਈ ਹੈ, ਚਾਹੇ ਉਹ ਲਕਸ਼ਣਾ ਲੜਦਾ। ਜਿਹੜਾ ਗੁਰੂ ਦੀ ਸੇਵਾ ਕਰਦਾ ਉਹਦਾ ਗੁਰੂ ਉਹਦਾ ਸਹਾਈ ਹੋ ਕੇ ਉਹਨੂੰ ਉੱਚਾ ਚੁੱਕਦਾ। ਸੋ ਇਸ ਤਰ੍ਹਾਂ ਦੇ ਨਾਲ ਸਾਰੀ ਗੱਲ ਸਮਝ ਕੇ ਘਰ ਆ ਗਿਆ, ਆਪਣੀ ਪਤਨੀ ਨਾਲ ਗੱਲ ਕਰੀ, ਕਹਿਣ ਲੱਗੀ ਹੁਣ ਆਪਾਂ ਕਾਹਨੂੰ ਖੁਆਰ ਹੋਣਾ, ਅੱਗੇ ਬਥੇਰੇ ਹੋ ਲਏ, ਵੱਡੇ ਜਾਦੂ ਟੂਣੇ ਵੀ ਕਰਕੇ ਥੱਕ ਗਏ, ਅਤੇ ਹੁਣ ਉਮਰ ਵੀ ਕਿਹੜੀ ਹੈ ਆਪਣੀ, ਤੂੰ ਵੀ 70 ਸਾਲ ਦਾ, ਮੈਂ ਵੀ 70 ਸਾਲ ਦੀ, ਆਹ ਲੜਕੀ ਹੈ ਵਾਹਿਗੁਰੂ ਨੇ ਦਿੱਤੀ, ਇਹ ਵਾਰੀ ਔਖ ਹੋ ਗਈ ਹੈ, ਅਤੇ ਮੁੜ ਕੇ ਤਾਂ ਲਾਤ ਦਾ ਮੂੰਹ ਹੀ ਨਹੀਂ ਦੇਖਿਆ। ਸੇਵਾ ਦੀ ਮੈਂ ਗੱਲ ਦੱਸਦਾ ਸਾਧ ਸਿੰਘ ਜੀ, ਇੱਕ ਵਾਰੀ ਸਾਡੇ ਆਪਣੇ ਚੰਡੀਗੜ੍ਹ ਮਹਾਰਾਜ ਦੇ ਦੀਵਾਨ ਲਵਾਏ ਅਸੀਂ, 27 ਦਿਨ ਉਹਨਾਂ ਨੇ ਦੀਵਾਨ ਲਾਏ, 6 ਦਿਨ ਕਾਲਕਾ ਲਾਏ, 21 ਦਿਨ ਚੰਡੀਗੜ੍ਹ ਲਾਏ, ਉੱਥੇ ਮੇਰੀ ਉਹ ਸੇਵਾ ਹੋਇਆ ਕਰਦੀ ਸਾਰੀ। ਉਹਦੇ ਬਾਅਦ ਉਹ ਨੈਨੀਤਾਲ ਨੂੰ ਜਾਂਦੇ ਸੀ, ਭੀਮਤਾਲ ਨੂੰ ਜਾਂਦੇ ਜਾਂਦੇ ਮੁਰਾਦਾਬਾਦ ਰੋਕ ਲਏ ਡਰਾਈਵਰਾਂ ਨੇ, ਟਰਾਂਸਪੋਰਟਰਾਂ ਨੇ। ਮਹਾਰਾਜ ਜੀ ਠਹਿਰ ਕੇ, ਉਹਨਾਂ ਨੇ ਇੱਕ ਰਾਜਾ ਸਾਹੂ ਸੀਗਾ, ਉਹਦੇ ਘਰ ਰਮੇਸ਼ ਕੁਮਾਰ ਸੀ ਉਹਦਾ ਨਾਂ, ਉਹਦੀ ਕੋਠੀ 'ਚ ਠਹਿਰਾ ਤੇ। ਉੱਥੇ ਸੁਰਜੀਤ ਸਿੰਘ ਸੀਗਾ, ਕਹਿਣ ਲੱਗਿਆ ਉਹਨੂੰ ਜਾ ਕੇ, ਕਹਿੰਦਾ ਸਾਹੂ ਸਾਹਿਬ ਤੇਰੇ ਘਰ ਰੱਬ ਆਇਆ ਹੋਇਆ, ਮੰਗ ਲੈ ਜਿਹੜਾ ਕੁਛ ਮੰਗਦਾ। ਕਹਿੰਦਾ ਹੈ? ਕਹਿੰਦੇ ਹਾਂ, ਸੇਵਾ ਕਰ ਦਿਲ ਖੋਲ ਕੇ। ਬਹੁਤ ਪ੍ਰੇਮ ਨਾਲ ਉਹ ਰਾਜੇ ਅਤੇ ਰਾਣੀ ਨੇ ਸੇਵਾ ਕਰੀ। 4 ਵਜੇ ਮਹਾਰਾਜ ਜੀ ਨੇ ਜਾਣਾ ਸੀ, ਉਸ ਵੇਲੇ ਜਦੋਂ ਤਿਆਰ ਹੋ ਗਏ ਜਾਣ ਵਾਸਤੇ ਤਾਂ ਉਹ ਸੁਰਜੀਤ ਸਿੰਘ ਨੇ ਉਹਨਾਂ ਨੂੰ ਦੱਸਿਆ ਹੋਇਆ ਸੀ, ਉਹਨਾਂ ਨੇ ਇਸ਼ਨਾਨ ਕਰਿਆ, ਸਫੈਦ ਵਸਤਰ ਪਹਿਨੇ, ਬਾਗ ਸੀਗਾ ਨਾਲ ਹੀ ਕੋਠੀ ਦੇ ਆਲੇ ਦੁਆਲੇ, ਉੱਥੋਂ ਬਹੁਤ ਸੋਹਣਾ ਕੂਲਾ ਕੂਲਾ ਘਾਹ ਮੰਗਾਇਆ। ਘਾਹ ਮੰਗਾ ਕੇ ਮਹਾਰਾਜ ਜੀ ਦੇ ਸਾਹਮਣੇ ਮੂੰਹ 'ਚ ਘਾਹ ਪਾਇਆ ਹੋਇਆ ਦੋਹਾਂ ਨੇ। ਇਹ ਇੱਕ ਨਿਸ਼ਾਨੀ ਹੁੰਦੀ ਹੈ ਕਿ ਮੈਂ ਅਤ ਅਧੀਨਤਾ ਨਾਲ ਤੁਹਾਡੇ ਸ਼ਰਨ ਵਿੱਚ ਆਇਆ, ਮੈਂ ਉਹ ਮੰਗਦਾ ਜੇ ਤੁਸੀਂ ਧੱਕੇ ਵੀ ਦੇ ਦਿਓ ਮੈਂ ਤਾਂ ਵੀ ਨਹੀਂ ਗੁੱਸਾ ਕਰਨਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਕੌਣ ਨੇ? ਉਹ ਸੁਰਜੀਤ ਸਿੰਘ ਖੇੜੇ ਪਿੰਡ ਦਾ ਜਗੇੜਾ ਟਰਾਂਸਪੋਰਟਰ ਸੀ, ਉਹਨਾਂ ਦੀ ਖੇੜਾ ਟਰਾਂਸਪੋਰਟ ਕੰਪਨੀ ਉੱਥੇ। ਉਹ ਕਹਿਣ ਲੱਗਿਆ, ਮਹਾਰਾਜ ਇਹ ਕੋਠੀ ਦੇ ਮਾਲਕ ਹੈ ਰਮੇਸ਼ ਕੁਮਾਰ ਸਾਹੂ, ਪਹਿਲਾਂ ਰਾਜੇ ਹੁੰਦੇ ਸੀ, ਹੁਣ ਥੋੜ੍ਹਾ ਜਿਹਾ ਰਾਜ ਹੈ 2-4 ਪਿੰਡਾਂ 'ਚ, ਹੁਣ ਤਾਂ ਇਹ ਸਰਦਾਰ ਏ ਨੇ, ਰਾਜਾ ਨੌਂ ਹੀ ਪੈਂਦਾ ਇਹਨਾਂ ਦਾ। ਇਹਦੀ ਕੋਠੀ 'ਚ ਆਪਾਂ ਠਹਿਰੇ ਹੋਏ ਹਾਂ, ਸੇਵਾ ਬੜੀ ਕਰੀ ਹੈ ਇਹਨੇ, ਜਦ ਤਾਂ ਆਇਆ ਸੰਗਤਾਂ ਨੂੰ ਪ੍ਰਸ਼ਾਦੇ ਹੀ ਛਕਾਏ ਜਾਂਦੇ ਨੇ 2 ਜਣੇ। ਕਹਿੰਦੇ ਕੀ ਗੱਲ ਹੈ ਭਾਈ? ਉਹ ਰਾਜਾ ਰਮੇਸ਼ ਕੁਮਾਰ ਕਹਿਣ ਲੱਗਾ ਵੀ ਮਹਾਰਾਜ ਮੇਰੀ ਝੋਲੀ ਖਾਲੀ ਹੈ, ਇੱਕ ਲੜਕੀ 25 ਸਾਲ ਪਹਿਲਾਂ ਹੋਈ ਸੀ ਅਤੇ ਮੁੜ ਕੇ ਕੋਈ ਬੱਚੇ ਦਾ ਮੂੰਹ ਨਹੀਂ ਦੇਖਿਆ। ਕਹਿਣ ਲੱਗੇ ਯਤਨ ਕੀ ਕਰੇ ਨੇ? ਕਹਿੰਦੇ ਮਹਾਰਾਜ ਯਤਨ ਤਾਂ ਮੈਂ ਕੋਈ ਵੀ ਨਹੀਂ ਛੱਡਿਆ, ਜੋ ਵੀ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਮੈਂ ਇੱਥੇ ਆਪਣੀ ਕੋਠੀ 'ਚ ਉਤਾਰਦਾ, ਇੱਥੇ ਜਗਰਾਤੇ ਕਰਾਉਂਦੇ ਹਾਂ, ਕੀਰਤਨ ਕਰਾਉਂਦੇ ਹਾਂ, ਹਰ ਕਿਸਮ ਦਾ ਸਾਧੂ ਆਉਂਦਾ ਪਹਿਲਾਂ ਹੀ ਮੈਂ ਸਾਂਭ ਲੈਣਾ। 68 ਤੀਰਥਾਂ 'ਤੇ ਜਾ ਕੇ ਮੈਂ ਵਿਧੀ ਪੂਰਵਕ ਇਸ਼ਨਾਨ ਕੀਤਾ ਅਤੇ ਦਾਨ ਦਿੱਤਾ, ਜਿਸ ਤਰ੍ਹਾਂ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਇੰਨਾ ਦਾਨ ਕਰੋ, ਅਤੇ ਹੋਰ ਵੀ ਮੈਂ ਬੇਅੰਤ ਯਤਨ ਕਰੇ, ਮਹਾਰਾਜ ਮੇਰੇ ਫਲ ਮੇਰੇ ਹੱਥ 'ਚ ਨਹੀਂ ਆਇਆ ਕੋਈ। ਮਹਾਰਾਜ ਕਹਿੰਦੇ ਕੋਈ ਭਜਨ ਬੰਦਗੀ ਵੀ ਕਰਦਾ ਹੁੰਦਾ? ਕਹਿੰਦਾ ਹਾਂ ਜੀ, ਮੈਂ ਉਪਾਸ਼ਨਾ ਕਰਦਾ ਵਿਸ਼ਨੂੰ ਭਗਵਾਨ ਦੀ। ਫਿਰ ਹੱਸ ਪਏ, ਕਹਿੰਦੇ ਭਗਵਾਨ ਕੁਛ ਹੋਏ ਨਹੀਂ ਦਿਆਲ? ਕਹਿੰਦਾ ਨਹੀਂ ਮਹਾਰਾਜ ਹੋਏ ਨਹੀਂ। ਮਹਾਰਾਜ ਕਹਿਣ ਲੱਗੇ ਬੁਰਾ ਤਾਂ ਨਹੀਂ ਮੰਨੇਗਾ? ਕਹਿੰਦਾ ਮਹਾਰਾਜ ਬੁਰਾ ਕਹਿੰਦਾ ਮੰਗਤਾ ਹੋ ਕੇ ਤੇਰੇ ਦਾਤੇ ਪਹੁੰਚਿਆ, ਹੁਣ ਬੁਰੇ ਦਾ ਸਵਾਲ ਹੀ ਨਹੀਂ ਹੈ, ਜੋ ਕਹੇਗਾ ਮੈਂ ਸੁਣਾਂਗਾ। ਕਹਿੰਦੇ ਤੂੰ ਐਂ ਕਰ, ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨੇ, ਜਿੱਥੇ ਇਹ ਤਸਵੀਰ ਲਾਈ ਹੋਈ ਹੈ ਨਾ ਤੈਂ ਪਹਿਲਾਂ ਉਹਨਾਂ ਦੀ, ਵਿਸ਼ਨੂੰ ਜੀ ਦੀ, ਅਤੇ ਗੁਰੂ ਨਾਨਕ ਦੀ ਉੱਥੇ ਤਸਵੀਰ ਰੱਖ ਲੈ, ਉਪਾਸ਼ਨਾ ਉਵੇਂ ਹੀ ਕਰ ਜਿਵੇਂ ਤੂੰ ਕਰਦਾ ਪਹਿਲਾਂ, ਉਵੇਂ ਦੁੱਧ ਪਿਲਾ, ਉਵੇਂ ਬੇਨਤੀਆਂ ਕਰ, ਸਭ ਉਵੇਂ ਜਿਵੇਂ ਕਰ, ਉਹੀ ਭਜਨ ਗਾ। ਤੂੰ ਗੁਰੂ ਨਾਨਕ ਸਾਹਿਬ 'ਤੇ ਭਰੋਸਾ ਲਿਆ, ਤੇਰੇ ਦਰ ਤੇਰੀ ਝੋਲੀ ਵਿੱਚ ਖੈਰ ਪੈ ਜੂਗੀ। ਅਤੇ ਮਹਾਰਾਜ ਜੀ ਨੇ ਇੰਨਾ ਕਹਿਤਾ ਅਤੇ ਉਹਦੇ ਬਾਅਦ ਉਹ ਇਸ ਤਰ੍ਹਾਂ ਕਰਨ ਲੱਗ ਗਿਆ, ਅਤੇ ਉਹਦੇ ਬਾਅਦ ਹੌਲੀ ਹੌਲੀ 10 ਮਹੀਨੇ ਤੋਂ ਬਾਅਦ ਉਹਦੇ ਪੁੱਤਰ ਹੋ ਗਿਆ। ਬੜੀਆਂ ਖੁਸ਼ੀਆਂ ਮਨਾਈਆਂ, ਸੰਤ ਮਹਾਰਾਜ ਜੀ ਦੇ ਕੋਲ ਗਿਆ, ਜਾ ਕੇ ਕਿਹਾ ਮਹਾਰਾਜ ਮੇਰੀ ਝੋਲੀ ਹਰੀ ਹੋ ਗਈ, ਨਾਮ ਬਖਸ਼ੋ, ਬੱਚੇ ਦਾ ਨਾਂ ਰੱਖੋ। ਬੱਚੇ ਦਾ ਨਾਂ ਰਖਾਇਆ, ਉਹਦੇ ਬਾਅਦ ਬੜੇ ਦੀਵਾਨ ਲਵਾਉਂਦਾ ਰਿਹਾ। ਜਦੋਂ ਮੈਂ ਦੇਖਿਆ ਉਹ ਬੱਚਾ 5 ਸਾਲ ਦਾ ਸੀ, ਉਹ ਲੰਗਰ 'ਚ ਪ੍ਰਸ਼ਾਦੇ ਵਰਤਾਉਂਦਾ ਫਿਰਦਾ ਸੀ ਸੰਗਤਾਂ ਨੂੰ। ਸੋ ਇਸ ਤਰ੍ਹਾਂ ਦਾਤ ਮਿਲ ਜਾਂਦੀ ਹੈ ਗੁਰੂ ਘਰ 'ਚ, ਐਸੀ ਬਾਤ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਵੀ ਕਰ ਉਪਾਸ਼ਨਾ, ਅਤੇ ਅਸੀਂ ਵੀ ਆਪਣੇ ਸਤਿਗੁਰੂ ਕੋਲੋਂ ਦੁਆ ਕਰਾਂਗੇ, ਬੇਨਤੀ ਕਰਾਂਗੇ, ਅਰਦਾਸ ਕਰਾਂਗੇ, ਹੋ ਸਕਦਾ ਤੁਹਾਡੀ ਸੁਣ ਲਏ ਜਾਂ ਮੇਰੀ ਸੁਣ ਲਵੇ। ਸੋ ਇਸ ਤਰ੍ਹਾਂ ਦੇ ਨਾਲ ਭਾਈ ਬਰਾੜ, ਆਦਮ ਬਰਾੜ ਘਰ ਵਿੱਚ ਕਹਿਣ ਲੱਗਿਆ ਘਰਵਾਲੀ ਨੂੰ, ਕਹਿੰਦਾ ਤੂੰ ਇਸ ਤਰ੍ਹਾਂ ਨਾ ਕਰ, ਗੁਰੂ ਦੇ ਘਰ 'ਚ ਮੈਨੂੰ ਦੱਸਿਆ ਪੱਕੀ ਤਰ੍ਹਾਂ ਨਾਲ ਜੋ ਮੰਗਦਾ ਉਹ ਮਿਲ ਜਾਂਦਾ। ਐਸਾ ਵਿਸ਼ਾਲ ਦਰਬਾਰ ਹੈ ਕਿ ਕਿਸੇ 'ਤੇ ਅਹਿਸਾਨ ਨਹੀਂ ਕਰਦਾ। ਕਹਿਣ ਲੱਗੀ ਫਿਰ, ਕਹਿੰਦੇ ਆਪਾਂ 3 ਜਣੇ ਚੱਲਦੇ ਹਾਂ, ਲੜਕੀ ਵੀ ਚੱਲਦੀ ਹੈ, ਆਪਾਂ ਸੇਵਾ ਕਰਕੇ ਮੈਨੂੰ ਪ੍ਰਸੰਨ ਕਰਾਂਗੇ। ਗੁਰੂ ਨੇ ਮੈਨੂੰ ਦੱਸ ਦਿੱਤਾ, ਉਸਨੇ ਸਿੱਖ ਨੇ, ਵੀ ਗੁਰੂ ਸੇਵਾ ਤੋਂ ਪ੍ਰਸੰਨ ਹੋ ਜਾਂਦਾ ਜੇ ਸੰਗਤਾਂ ਦੀ ਸੇਵਾ ਕਰੋ। ਉੱਥੇ ਚਲੇ ਗਿਆ, ਜਾ ਕੇ ਦੀਵਾਨ ਵਿੱਚ ਮੱਥਾ ਟੇਕਿਆ। ਮੁਖੀ ਸਾਹਿਬ ਗੁਰਸਿੱਖ ਸੀ, ਕਹਿਣ ਲੱਗੇ ਇੱਥੇ ਦਾ ਵਾਤਾਵਰਨ, ਇੱਥੇ ਦਾ ਕੀ ਰੋਹ ਰੀਤ ਹੈ? ਕਹਿਣ ਲੱਗੇ ਭਾਈ ਪ੍ਰੇਮੀਆਂ, ਇੱਥੇ ਸੇਵਾ ਪ੍ਰਧਾਨ ਹੈ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਪ੍ਰਧਾਨ ਹੈ। ਦੋਵੇਂ ਚੀਜ਼ਾਂ ਨੇ ਗੁਰੂ ਘਰ ਦੇ ਅੰਦਰ, ਨਾਮ ਜਪਣਾ ਅਤੇ ਸੇਵਾ ਕਰਨੀ। ਮੇਰੇ ਵਾਸਤੇ ਹੁਕਮ ਕਰੋ, ਕਹਿੰਦੇ ਤੂੰ ਸੇਵਾ ਕਰ ਅਤੇ ਗੁਰੂ ਗੁਰੂ ਕਰੀ ਜਾਇਆ ਕਰ। ਉਸ ਵੇਲੇ ਉਹ ਸੇਵਾ ਕਰਨ ਲੱਗ ਗਏ, ਸਾਰਾ ਦਿਨ ਘਰਵਾਲੀ ਅਤੇ ਲੜਕੀ ਲੰਗਰ ਦੀ ਸੇਵਾ ਕਰਦੇ ਨੇ, ਪਾਣੀ ਢੋਂਦੇ ਨੇ, ਝਾੜੂ ਦਿੰਦੇ ਨੇ, ਬਰਤਨ ਮਾਂਜਦੇ ਨੇ, ਲੰਗਰ ਵਰਤਾਉਂਦੇ ਹੈ। ਉਧਰਲੇ ਪਾਸੇ ਭਾਈ ਬਰਾੜ ਸਵੇਰੇ ਹੀ ਚਲਿਆ ਜਾਇਆ ਕਰੇ, ਆਦਮ ਬਰਾੜ, ਵੱਡਾ ਸਾਰਾ ਭਰਾ ਸੁੱਕੀਆਂ ਲੱਕੜਾਂ ਦਾ ਜੰਗਲ 'ਚ ਜਾ ਕੇ ਇਕੱਠਾ ਕਰੇ, ਉਹ ਲਿਆ ਕੇ ਗੁਰੂ ਕੇ ਲੰਗਰ ਵਿੱਚ ਦੇ ਦਿਆ, ਭੇਟਾ ਕਰ ਦਿਆ ਕਰੇ, ਅਤੇ ਇੱਕ ਭਰਾ ਆਪਣੇ ਘਰ ਵੀ ਰੱਖਦਾ ਗਿਆ। ਪ੍ਰਸ਼ਾਦਾ ਆਪਣੇ ਕੋਲੋਂ ਛਕਦਾ ਸੀ, ਲੰਗਰ 'ਚ ਨਹੀਂ ਸੀ ਛਕਦਾ। ਲੰਗਰ 'ਚ ਬਹੁਤ ਹੁੰਦੇ ਨੇ, ਲੰਗਰ 'ਚ ਪ੍ਰਸ਼ਾਦਾ, ਮਹਾਰਾਜ ਨੇ ਕਿਹਾ ਵੀ ਲੰਗਰ 'ਚ ਮਜ਼ਦੂਰ ਛਕਦੇ, ਮਜ਼ਦੂਰੀ ਲੈਂਦੇ ਹੋ ਤੁਸੀਂ, ਇਹ ਸੇਵਾ ਤੁਹਾਡੀ ਵਿਘਨ ਪੈਂਦਾ, ਤੁਸੀਂ ਪੂਰੀ ਸੇਵਾ ਕਰੋ ਪੂਰੀ ਪੂਰੇ ਤਰੀਕੇ ਨਾਲ। ਸੋ ਇਸ ਤਰ੍ਹਾਂ ਸੇਵਾ ਕਰਦੇ ਕਰਦੇ ਬਹੁਤ ਚਿਰ ਲੰਘ ਗਿਆ। ਅੱਜ ਸਿਆਲ ਦਾ ਮਹੀਨਾ ਹੈ, ਗੁਰੂ ਮਹਾਰਾਜ ਬਾਹਰ ਗਏ ਹੋਏ ਨੇ, ਬਹੁਤ ਸਾਰੀ ਸੰਗਤ ਆਪਦੇ ਨਾਲ ਰਾਮਦਾਸਪੁਰ ਆ ਗਈ, ਅੰਮ੍ਰਿਤਸਰ ਜਿਹਨੂੰ ਕਹਿੰਦੇ ਅੱਜ ਕੱਲ੍ਹ। ਲੇਕਿਨ ਕਣੀਆਂ ਪੈ ਰਹੀਆਂ, ਕੱਪੜੇ ਭਿੱਜ ਗਏ ਬੀਬੀਆਂ ਦੇ, ਬੱਚਿਆਂ ਦੇ, ਭਾਈਆਂ ਦੇ, ਬਿਰਧਾਂ ਦੇ, ਜਵਾਨਾਂ ਦੇ। ਉਹਦਾ ਮਹੀਨਾ ਮਾਘ ਦਾ, ਹਵਾ ਬਹੁਤ ਠੰਡੀ ਚੱਲ ਰਹੀ ਹੈ। ਮਹਾਰਾਜ ਨੇ ਸੰਗਤ ਵੱਲ ਦੇਖਿਆ, ਉਸ ਵੇਲੇ ਸ੍ਰੀਮਾਨ ਨੂੰ ਬੁਲਾਇਆ, ਜੋ ਲੰਗਰ ਇੰਚਾਰਜ ਹੁੰਦਾ ਹੈ ਗੁਰੂ ਘਰ 'ਚ, ਉਸ ਨੂੰ ਸ੍ਰੀਮਾਨ ਕਿਹਾ ਜਾਂਦਾ। ਉਹਨੂੰ ਬੁਲਾਇਆ, ਕਹਿਣ ਲੱਗੇ ਇਹਨਾਂ ਸੰਗਤਾਂ ਦੇ ਆਹ ਜਿਹੜੇ ਡੇਰੇ ਜਿੱਥੇ ਠਹਿਰੇ ਹੋਏ ਨੇ ਨਾ, ਇਹਨਾਂ ਸਾਰਿਆਂ ਦੇ ਅੱਗੇ ਨਾ ਵੱਡੇ ਵੱਡੇ ਢੇਰ ਲਾ ਦਿਓ, ਅੱਗ ਦੇ ਜਲਾ ਦਿਓ, ਲੱਕੜਾਂ ਚੰਗੀਆਂ ਪਾ ਕੇ, ਤਾਂ ਕਿ ਇਹਨਾਂ ਦੇ ਬਸਤਰ ਵੀ ਸੁੱਕ ਜਾਣ ਅਤੇ ਇਹਨਾਂ ਦੇ ਕਮਰਿਆਂ ਵਿੱਚ ਨਿੱਘ ਵੀ ਬਣ ਜਾਵੇ। ਉਸ ਵੇਲੇ ਲਾਂਗਰੀ ਸਿੰਘ ਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ, ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਲੰਗਰ ਵਿੱਚ ਤਾਂ ਕੋਈ ਫਾਲਤੂ ਹੈ ਨਹੀਂ, ਕੱਲ੍ਹ ਦੇ ਲੰਗਰ ਵਾਸਤੇ ਪਿਆ ਥੋੜ੍ਹਾ ਜਿਹਾ ਬਾਲਣ, ਉਹਦੇ ਨਾਲ ਬਣਨਾ ਕੁਛ ਨਹੀਂ ਹੈ। ਗੱਲ ਸੁਣੀ ਅਤੇ ਮਹਾਰਾਜ ਜੀ ਚੁੱਪ ਕਰਕੇ ਚਲੇ ਗਏ। ਉੱਥੇ ਬੈਠਾ ਸੀ ਆਦਮ ਬਰਾੜ, ਇਹਦੇ ਮਨ ਵਿੱਚ ਆਇਆ ਵੀ ਅੱਜ ਸੇਵਾ ਕਰਕੇ ਗੁਰੂ ਪ੍ਰਸੰਨ ਹੋ ਜੂਗਾ। ਉਹ ਬਹੁਤ ਸਾਰੇ ਭਰੇ ਰੱਖੇ ਹੋਏ ਸੀ, ਉਸ ਵੇਲੇ ਤਿੰਨੇ ਜਣੇ ਲੱਗ ਗਏ ਢੋਣ, ਹਰੇਕ ਦੇ ਡੇਰੇ ਅੱਗੇ ਲਿਆ ਕੇ ਇੱਕ ਇੱਕ ਭਰਾ ਰੱਖ ਦਿੱਤਾ। ਫਿਰ ਉਹ ਤੋਂ ਬਾਅਦ ਧੂਣੀਆਂ ਲਾ ਦਿੱਤੀਆਂ, ਅੰਦਰ ਨਿੱਘ ਚੜਿਆ ਗਿਆ, ਕੱਪੜੇ ਸੁੱਕ ਗਏ, ਆਰਾਮ ਨਾਲ ਨੀਂਦ ਆ ਗਈ, ਅੰਮ੍ਰਿਤ ਵੇਲੇ ਜਾਗਣ ਨੂੰ ਤਿਆਰ ਹੋ ਗਏ। ਉੱਧਰ ਜਦ ਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਦੇਖਦੇ ਨੇ ਕਿ ਇੱਥੇ ਤਾਂ ਬੜਾ ਚਾਨਣਾ ਹੋਇਆ ਹੋਇਆ, ਕੀ ਗੱਲ। ਉਸ ਵੇਲੇ ਆਪ ਉਹਨਾਂ ਡੇਰਿਆਂ ਦੇ ਅੱਗੇ ਆ ਗਏ, ਬਹੁਤ ਪ੍ਰਸੰਨ ਹੋਏ ਵੀ ਇਹ ਧੂਣੀਆਂ ਕਿਹਨੇ ਲਾਈਆਂ। ਸੇਵਾਦਾਰਾਂ ਤੋਂ ਪੁੱਛਿਆ ਵੀ ਇਹ ਧੂਣੀਆਂ ਕਿਹਨੇ ਲਾਈਆਂ, ਕਹਿੰਦੇ ਮਹਾਰਾਜ ਇੱਕ ਮਾਲਵੇ ਤੋਂ ਸਿੱਖ ਆਇਆ ਹੋਇਆ, ਉਹਦਾ ਨਾਂ ਆਦਮ ਹੈ, ਆਦਮ ਬਰਾੜ ਕਹਿੰਦੇ ਨੇ, ਬੜਾ ਸਰਦਾਰ ਹੈ ਉਸ ਆਪਣੇ ਇਲਾਕੇ ਦਾ, ਅਤੇ ਉਹ ਸੇਵਾ ਕਰਦਾ। ਜਿੱਦਾਂ ਆਇਆ ਤਾਂ ਲੰਗਰ ਵਾਸਤੇ ਲੱਕੜੀਆਂ ਦੀ ਤੋਟ ਨਹੀਂ ਆਉਣ ਦਿੱਤੀ ਉਹਨੇ, ਉਹਦੇ ਘਰੋਂ ਹੈ ਬੀਬੀ, ਸਾਰਾ ਦਿਨ ਸੇਵਾ ਦੀ ਮੂਰਤੀ ਬਣ ਕੇ ਲੰਗਰ ਦੀ ਸੇਵਾ ਕਰਦੀ ਹੈ, ਲੜਕੀ ਹੈ ਜਵਾਨ ਉਹ ਵੀ ਸੇਵਾ ਕਰਦੀ ਹੈ। ਮਹਾਰਾਜ ਕਹਿੰਦੇ ਐਂ ਕਰੋ, ਅੱਜ ਸਾਡੇ ਪੇਸ਼ ਕਰੋ ਦੀਵਾਨ ਤੋਂ ਬਾਅਦ, ਅਸੀਂ ਉਹਦੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਕੀਰਤਨ ਹੋਇਆ, ਉਹ ਵੀ ਆ ਕੇ ਵਿੱਚ ਬੈਠੇ ਨੇ। ਦੀਵਾਨ ਦੀ ਸਮਾਪਤੀ ਤੋਂ ਪਿੱਛੋਂ ਗੁਰੂ ਮਹਾਰਾਜ ਨੇ ਕਿਹਾ ਕਿ ਪੇਸ਼ ਕਰੋ। ਉਹ ਤਿੰਨੇ ਜਣੇ ਖੜ੍ਹੇ ਹੋ ਗਏ ਮਹਾਰਾਜ ਦੇ ਸਾਹਮਣੇ ਆ ਗਏ। ਮਹਾਰਾਜ ਕਹਿੰਦੇ ਪ੍ਰੇਮੀਆ, ਤੇਰੀ ਸੇਵਾ ਤੋਂ ਸਾਡਾ ਮਨ ਪ੍ਰਸੰਨ ਹੋ ਗਿਆ। ਗੁਰੂ ਦਾ ਮਨ ਪ੍ਰਸੰਨ ਹੋਣਾ ਚਾਹੀਦਾ ਸੇਵਾ 'ਤੇ। ਜੇ ਆਪ ਇਹ ਆਪਣਾ ਚੌਧਰ ਰੱਖਦਾ ਮੈਂ ਸੇਵਾ ਕਰਦਾ, ਲੇਖੇ ਵਿੱਚ ਵੀ ਸੇਵਾ ਪਈ ਹੈ ਕਿ ਨਹੀਂ ਪਈ, ਗੁਰੂ ਵੀ ਪ੍ਰਸੰਨ ਹੋਇਆ ਕਿ ਨਹੀਂ ਹੋਇਆ। ਜੇ ਪ੍ਰਸੰਨ ਹੋਇਆ ਫਿਰ ਗੁਰੂ 'ਤੇ ਜੋ ਚੀਜ਼ ਚਾਹੀਦੀ ਹੈ ਮੰਗ ਲਓ, ਫਿਰ ਗੁਰੂ ਦੇ ਦਿੰਦਾ ਹੈ। ਪੜ੍ਹ ਲਓ, ਪਿਆਰੇ ਜੀ ਮਨ ਮੰਨਿਆ ਸਤਿਗੁਰ ਤੋਂ, ਪਿਆਰੇ ਜੀ ਮਨ ਮੰਨਿਆ ਸਤਿਗੁਰ ਦਾ, ਸਤਿ ਗੁਰੂ ਦਾ। ਅਸੀਂ ਤੇਰਾ ਭੂਤ ਭਵਿੱਖਤ ਸਾਰਾ ਦੇਖ ਲਿਆ ਤੇ ਤੇਰੇ ਘਰ ਸੱਤ ਜਨਮ ਤੱਕ ਪੁੱਤਰ ਨਹੀਂ ਹੋਣਾ। ਤੇਰੇ ਐਸੇ ਕਰਮ ਹੈ ਕੋਈ, ਸੱਤ ਜਨਮ ਵਾਰ ਵਾਰ ਤੂੰ ਆਵੇਂਗਾ, ਪੁੱਤਰ ਦੀ ਦਾਤ ਤੈਨੂੰ ਪ੍ਰਾਪਤ ਨਹੀਂ ਹੋਣੀ। ਅਸੀਂ ਵੀ ਅਕਾਲ ਪੁਰਖ ਦੀ ਮਰਿਆਦਾ ਨਹੀਂ ਭੰਗ ਕਰਦੇ, ਪਰ ਸਾਡੇ ਇੱਕ ਤੀਸਰਾ ਪੁੱਤਰ ਆਉਣਾ, ਉਹ ਅਸੀਂ ਤੈਨੂੰ ਆਪਣਾ ਪੁੱਤਰ ਦੇ ਦਿੰਦੇ, ਪਰ ਉਹ ਕਰਨੀ ਕਮਾਈ ਵਾਲਾ ਹੋਏਗਾ, ਉਹਦਾ ਮੂੰਹ ਨਾ ਫਟਕਾਰੀ ਕਦੇ। ਜੋ ਕੁਛ ਉਹਦੇ ਮੂੰਹ ਚੋਂ ਨਿਕਲੇਗਾ ਉਹ ਬਚਨ ਉਸੇ ਵੇਲੇ ਸੱਤ ਹੋ ਜਾਏਗਾ। ਬਹੁਤ ਖੁਸ਼ ਹੋ ਗਿਆ, ਬਹੁਤ ਖੁਸ਼ ਹੋ ਗਿਆ। ਮਹਾਰਾਜ ਨਾਮ ਕੀ ਰੱਖਾਂ? ਕਹਿੰਦੇ ਉਹਦਾ ਨਾਮ ਧੁਰ ਦਰਗਾਹ ਤੋਂ ਭਾਈ ਭਗਤੂ ਹੈ। ਭਗਤੂ ਹੈ ਉਹ, ਜਤੀ ਸਤੀ ਪੂਰਾ ਹੋਏਗਾ ਆਪਣੀ ਕਰਨੀ ਕਮਾਈ 'ਚ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਕਿਹਾ ਵੀ ਹੁਣ ਜਾਓ ਘਰ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਪੁੱਤਰ ਦੀ ਦਾਤ ਪ੍ਰਾਪਤ ਹੋ ਗਈ। ਭਾਈ ਭਗਤੂ ਦਾ ਜੇ ਅਸੀਂ ਹਾਲ ਦੱਸੀਏ, ਬਹੁਤ ਉੱਚ ਕਰਨੀ ਵਾਲੇ ਮਹਾਤਮਾ ਸੀ, ਹਰ ਵਾਰੀ ਗੁਰੂ ਸਾਹਿਬ ਦੇ ਆਇਆ ਕਰਦੇ ਸੀ, ਹਰ ਸਾਲ ਸਾਰਾ ਹੀ ਪਰਿਵਾਰ। ਇੱਕ ਵਾਰੀ ਮਾਤਾ ਦੇ ਨਾਲ ਆਇਆ, ਜਦ ਵਾਪਸ ਗਈ, ਉਹ ਮਾਲਵੇ ਵਿੱਚ ਪਾਣੀ ਨਹੀਂ ਸੀ ਹੁੰਦਾ ਕਿਤੇ, ਉਹ ਕਹਿਣ ਲੱਗੀ ਬੇਟਾ ਮੈਨੂੰ ਪਾਣੀ ਦੀ ਲੋੜ ਹੈ, ਕਿੱਥੇ ਪੀਵਾਂ, ਕੋਈ ਪਾਣੀ ਹੈ ਨਹੀਂ ਇੱਥੇ ਨੇੜੇ ਤੇੜੇ। ਕਹਿੰਦੇ ਮਾਤਾ ਪਾਣੀ ਤਾਂ ਮਿਲ ਜਾਓ, ਰੌਲਾ ਨਾ ਪਾਈ। ਕਹਿੰਦੇ ਕਿੱਥੇ ਮਿਲ ਜਾਓ, ਇੱਥੇ ਪਾਣੀ ਹੈ ਕਿਤੇ? ਕਹਿੰਦੇ ਉਹ ਢੇਮ ਚੱਕ, ਡਾਲਾ ਚੱਕ ਲੈ। ਸੋ ਸੇਵਾ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ, ਸੇਵਾ ਕਰਨ ਨਾਲ ਮਾਣ ਪ੍ਰਾਪਤ ਹੁੰਦਾ। ਗੁਰੂ ਘਰ ਦੇ ਅੰਦਰ ਇਹ ਦੋ ਚੀਜ਼ਾਂ ਬਹੁਤ ਪ੍ਰਧਾਨ ਨੇ। ਪਿਛਲੇ ਕਿੰਨੇ ਦਿਨਾਂ ਤੋਂ ਜਦੋਂ ਦੀਵਾਨ ਸ਼ੁਰੂ ਹੋਇਆ, ਭਾਈ ਮੰਝ ਦੇ ਸੇਵਾ ਦੇ ਬਾਰੇ ਵਿਚਾਰ ਕਰਿਆ, ਬਾਬਾ ਫਰੀਦ ਜੀ ਨੇ ਮੁਰਸ਼ਦ ਦੀ ਸੇਵਾ ਕਰੀ, ਇਹਨਾਂ ਨੇ ਗੁਰੂ ਦੀ ਸੇਵਾ ਕਰੀ। ਸੋ ਆਪਾਂ ਵਿਚਾਰਿਆ ਕਿ ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ, ਅਤੇ ਸੇਵਾ ਕਰਨ ਨਾਲ ਇੱਥੇ ਵੀ ਮਾਣ, ਦਰਗਾਹ ਵਿੱਚ ਵੀ ਮਾਣ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ, ਕਹੋ ਨਾਨਕ ਬਾਹੋ ਲੜਾਈ। ਸੋ ਇਸ ਕਰਕੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਰੇ ਪ੍ਰੇਮੀ ਆਨੰਦ ਸਾਹਿਬ ਦੇ ਵਿੱਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ।